ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਰਾਮ ਗੁਰ ਮੋਹਨ ਮੋਹ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਰਾਮ ਗੁਰ ਮੋਹਨ ਮੋਹ ਮਨ ਲਈਆ, ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ, ਦੋ ਜਹਾਨਾਂ ਦੇ ਵਾਲੀ, ਸਦਾ ਕਾਇਮ ਰਹਿਣ ਵਾਲੀ ਹਸਤੀ, ਹਾਜ਼ਰਾ ਹਜ਼ੂਰ, ਜ਼ਾਰਾ ਜ਼ਹੂਰ, ਸਰਬ ਕਲਾਂ ਭਰਪੂਰ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਕਿਰਪਾ ਨਦਰੇ ਕਰਮ ਸਦਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਨ ਕਰਕੇ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਹੁਕਮਨਾਮਾ, ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਦੀ ਅੰਮ੍ਰਿਤਮਈ ਵਿਚਾਰ ਦੇ ਲਈ, ਕਿਉਂਕਿ ਜਿੰਨੀ ਕੁ ਬੁੱਧ ਸਤਿਗੁਰੂ ਜੀ ਨੇ ਦਿੱਤੀ ਹੈ ਉਸ ਦੇ ਮੁਤਾਬਕ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਨ ਦੇ ਲਈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪਾਂ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਅੱਜ ਜੋ ਸਾਨੂੰ ਮੁੱਖ ਵਾਕ ਬਖਸ਼ਿਸ਼ ਹੋਇਆ ਹੈ ਉਸ ਦੀ ਵਿਚਾਰ ਕਰਨ ਤੋਂ ਪਹਿਲਾਂ ਆਓ ਅਸੀਂ ਆਪੋ ਆਪਣੀਆਂ ਮਨੋ ਬਿਰਤੀਆਂ ਨੂੰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਹੱਲਾ ਚੌਥਾ।
ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਅੰਮ੍ਰਿਤਮਈ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 835 836 ਦੇ ਉੱਤੇ ਇਹ ਅੰਮ੍ਰਿਤਮਈ ਗੁਰ ਸ਼ਬਦ ਸੁਭਾਏਮਾਨ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਇਸ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਨੇ।
ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ।
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਜਦੋਂ ਗੁਰੂ ਦੇ ਬਚਨਾਂ ਦਾ ਤੀਰ, ਗੁਰੂ ਦੇ ਸ਼ਬਦ ਦਾ ਤੀਰ ਮਨ ਦੇ ਵਿੱਚ ਆਣ ਕੇ ਵੱਜਾ, ਤਾਂ ਮੇਰੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੇ ਲਈ ਪਿਆਸ, ਬਹੁਤ ਜ਼ਿਆਦਾ ਪਿਆਸ, ਬੇਹਬਲਤਾ, ਦਰਸ਼ਨਾਂ ਦੀ ਬਹੁਤ ਜ਼ਿਆਦਾ ਅਭਿਲਾਸ਼ਾ, ਇੱਛਾ ਪੈਦਾ ਹੋ ਗਈ ਹੈ। ਜਦੋਂ ਗੁਰੂ ਦੇ ਸ਼ਬਦ ਦਾ ਤੀਰ ਆਣ ਕੇ ਵੱਜਾ, ਭਗਤ ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤਮਈ ਬਚਨ ਹੈ, ਕਬੀਰ ਸਤਿਗੁਰ ਸੂਰਮੇ। ਭਗਤ ਕਬੀਰ ਜੀ ਆਖਦੇ ਨੇ ਗੁਰੂ ਸੂਰਮਾ ਹੈ, ਤੇ ਗੁਰੂ ਸੂਰਮੇ ਨੇ ਜਦੋਂ ਆਪਣੇ ਬਚਨਾਂ ਦਾ ਤੀਰ ਮੇਰੇ ਹਿਰਦੇ ਦੇ ਵਿੱਚ ਛੱਡਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਸ਼ੇਕ। ਜਿਵੇਂ ਗੁਰੂ ਦੇ ਬਚਨ ਨੇ ਸਾਡੇ ਮਨ ਦੇ ਉੱਤੇ, ਸਾਡੇ ਦਿਲ ਦੇ ਉੱਤੇ ਅਸਰ ਕੀਤਾ, ਸਾਡਾ ਜਿਹੜਾ ਇਹ ਮਨ ਹੈ ਇਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਿੰਨਿਆ ਗਿਆ, ਅਸੀਂ ਧਰਤੀ ਦੇ ਉੱਤੇ ਡਿੱਗ ਪਏ, ਭਾਵ ਸਾਡੇ ਅੰਦਰੋਂ ਹਉਮੈ, ਸਾਡੇ ਅੰਦਰੋਂ ਹੰਕਾਰ ਚਲਾ ਗਿਆ, ਤੇ ਸਾਡੇ ਅੰਦਰ ਇੱਕ ਚੀਜ਼ ਉੱਠੀ, ਉਹ ਮਨਾ ਇਹ ਜਿਹੜਾ ਜੀਵਨ ਹੈ ਨਾ, ਇਹ ਵਾਹਿਗੁਰੂ ਦੇ ਮਿਲਾਪ ਦੇ ਲਈ ਮਿਲਿਆ ਹੈ, ਵਾਹਿਗੁਰੂ ਦੇ ਵਿੱਚ ਇੱਕ ਮਿਕਤਾ ਦੇ ਲਈ ਮਿਲਿਆ ਹੈ, ਅੰਦਰ ਸਾਡੇ ਬੈਰਾਗ ਪੈਦਾ ਹੋ ਗਿਆ। ਦੇਖੋ, ਆਪਾਂ ਸਾਰੇ ਜਾਣੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਉਂਦੇ ਹਾਂ, ਸਤ ਸੰਗਤ ਦੇ ਵਿੱਚ ਆਉਂਦੇ ਹਾਂ। ਜਿੱਥੋਂ ਤੱਕ ਸਰੀਰ ਕਰਕੇ ਗੁਰੂ ਦੇ ਪਾਸ ਆਉਣ ਦੀ ਗੱਲ ਹੈ, ਆਪਾਂ ਸਭ ਜਾਣਦੇ ਹਾਂ ਕਿ ਬਾਹਰ ਚਰਨ ਧੋਣੇ, ਫਿਰ ਬਹੁਤ ਬਾ ਅਦਬ ਹੱਥ ਜੋੜ ਕੇ ਪਾਤਸ਼ਾਹ ਦੇ ਘਰ ਆਉਣਾ, ਫਿਰ ਸਤਿਗੁਰੂ ਜੀ ਅੱਗੇ ਸਿਜਦਾ ਕਰਨਾ, ਨਮਸਕਾਰ ਕਰਨੀ, ਬੈਠਣਾ, ਇਹ ਸਾਰਾ ਕੁਛ ਲਗਭਗ ਸਭ ਦਾ ਇੱਕੋ ਜਿਹਾ ਹੀ ਹੁੰਦਾ ਹੈ, ਪ੍ਰਸ਼ਾਦ ਲੈਣਾ। ਪਰ ਜਦੋਂ ਆਪਾਂ ਅਰਦਾਸ ਕਰਦੇ ਹਾਂ, ਸਤਿਗੁਰੂ ਦੇ ਸਨਮੁਖ ਖਲੋ ਕੇ ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ, ਤਾਂ ਅਰਦਾਸ ਦੇ ਅੰਦਰ ਜਿਹੜੀ ਭਾਵਨਾ ਹੈ ਉਹ ਹਰੇਕ ਦੀ ਵੱਖੋ ਵੱਖਰੀ ਹੁੰਦੀ ਹੈ। ਕੋਈ ਤਾਂ ਸਿਰਫ ਦੁਨਿਆਵੀ ਪਦਾਰਥ ਮੰਗਣ ਦੇ ਵਾਸਤੇ ਆ ਰਿਹਾ ਹੈ, ਦੁਨਿਆਵੀ ਪਦਾਰਥਾਂ ਦੀ ਸਿਰਫ ਮੰਗ ਕਰ ਰਿਹਾ ਹੈ ਕਿ ਪਾਤਸ਼ਾਹ ਦਿਓ, ਉਹ ਵੀ ਗੁਰੂ ਨੇ ਦੇਣੇ ਨੇ, ਅਸੀਂ ਗੁਰੂ ਪਾਸੋਂ ਹੀ ਰੱਬ ਪਾਸੋਂ ਹੀ ਮੰਗਣੇ ਨੇ। ਕੋਈ ਸਰੀਰਕ ਤੰਦਰੁਸਤੀ ਮੰਗ ਰਿਹਾ ਹੈ, ਉਹ ਵੀ ਗੁਰੂ ਨੇ ਦੇਣੀ ਹੈ। ਪਰ ਬੜੀਆਂ ਭਾਗਾਂ ਵਾਲੀਆਂ ਰੂਹਾਂ ਉਹ ਹੁੰਦੀਆਂ ਨੇ ਜਿਹੜੀਆਂ ਸਤਿਗੁਰੂ ਦੇ ਪਾਸ ਆਪਣੇ ਮਨ ਤੋਂ ਜਦੋਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀਆਂ ਨੇ, ਤਾਂ ਇਹ ਵੀ ਅਰਦਾਸ ਕਰਦੀਆਂ ਨੇ ਕਿ ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿ ਬੜੇ ਜਨਮਾਂ ਤੋਂ ਵਿਛੜੇ ਹਾਂ ਮੇਰੇ ਪਾਤਸ਼ਾਹ, ਇਸ ਜਨਮ ਦੇ ਅੰਦਰ ਅਸੀਂ ਤੇਰੇ ਨਾਲ ਇੱਕ ਮਿਕ ਹੋ ਜਾਈਏ। ਇਹ ਜਿਹੜੀ ਅਰਦਾਸ ਆ ਨਾ, ਜਿਨ੍ਹਾਂ ਭਾਗਾਂ ਵਾਲਿਆਂ ਹਿਰਦਿਆਂ ਦੇ ਵਿੱਚੋਂ ਉੱਠੇ ਕਿ ਸਾਡੇ ਅੰਦਰ ਇਹ ਵੇਦਨਾ ਪੈਦਾ ਹੋਵੇ ਕਿ ਪਾਤਸ਼ਾਹ ਅਸੀਂ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਈਏ। ਤੇ ਪਾਤਸ਼ਾਹ ਕਹਿੰਦੇ ਨੇ ਇਹ ਵੇਦਨਾ ਉਹਨਾਂ ਦੇ ਅੰਦਰ ਪੈਦਾ ਹੁੰਦੀ ਜੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਬਚਨਾਂ ਦਾ ਤੀਰ ਵੱਜਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਲਿਆ ਹੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਲਿਆ ਉਹਨਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਂਦੀ ਹੈ।
ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ।
ਹੁਣ ਵੇਖੋ ਇਹ ਜਿਹੜੀ ਮਨ ਦੀ ਬਿਰਥ ਹੈ, ਇਹ ਜਾਂ ਤੇ ਜਿਹੜਾ ਅਰਦਾਸ ਕਰ ਰਿਹਾ ਉਹਦਾ ਮਨ ਜਾਣਦਾ, ਜਾਂ ਗੁਰੂ ਜਾਣਦਾ, ਰੱਬ ਜਾਣਦਾ, ਕੋਈ ਦੂਜਾ ਥੋੜ੍ਹਾ ਉਹਦੇ ਮਨ ਦੀ ਬਿਰਥਾ ਨੂੰ, ਮਨ ਦੇ ਅੰਦਰ ਨੂੰ ਬਿਆਨ ਕਰ ਸਕਦਾ। ਵੇਖੋ ਅੱਜ ਕੱਲ੍ਹ ਨਾ ਆ ਮੀਂਹ ਦੀ ਰੁੱਤ ਹੈ, ਅਤੇ ਸ਼ਾਮ ਨੂੰ ਜਦੋਂ ਆਪਾਂ ਲਾਈਟ ਜਗਾਉਂਦੇ ਹਾਂ ਨਾ, ਚਾਨਣ ਕਰਦੇ ਹਾਂ, ਅਤੇ ਬਹੁਤ ਸਾਰੇ ਜਿਹੜੇ ਪਤੰਗੇ ਨੇ ਉਹ ਲਾਈਟ ਦੇ ਉੱਤੇ ਆ ਜਾਂਦੇ ਨੇ, ਚਾਨਣ ਦੇ ਉੱਤੇ ਆ ਜਾਂਦੇ ਨੇ, ਤੇ ਕਈ ਉੱਥੇ ਬੈਠੇ ਬੈਠੇ ਖਤਮ ਵੀ ਹੋ ਜਾਂਦੇ ਨੇ। ਹੁਣ ਜਿੱਦਾਂ ਅੱਜ ਕੱਲ੍ਹ ਲੋਕ ਬੜੇ ਕਈ ਆਪਣੇ ਆਪ ਨੂੰ ਸਿਆਣੇ ਮੰਨਦੇ ਨੇ, ਉਹ ਇਹ ਗੱਲ ਕਹਿਣ ਕਿ ਇਹ ਪਤੰਗੇ ਨੂੰ ਕੀ ਲੋੜ ਪਈ ਹੈ ਜੀ, ਪਤੰਗਾ ਜਿਹੜਾ ਇਹ ਚਾਨਣ ਦੇ ਉੱਤੇ ਆਣ ਕੇ ਆਪਣੇ ਆਪ ਨੂੰ ਖਤਮ ਕਰ ਰਿਹਾ ਹੈ। ਪਤੰਗੇ ਦੇ ਅੰਦਰ ਦੀ ਜਿਹੜੀ ਬਿਰਥ ਹੈ ਉਹ ਪਤੰਗਾ ਹੀ ਜਾਣਦਾ ਹੈ। ਭਵਰਾ ਜਾ ਕੇ ਫੁੱਲ ਦੇ ਉੱਤੇ ਬੈਠਦਾ, ਕਈ ਵਾਰੀ ਫੁੱਲ ਆਪਣੀਆਂ ਪੰਖੜੀਆਂ ਨੂੰ ਸਮੇਟ ਕੇ ਭਵਰੇ ਨੂੰ ਆਪਣੇ ਵਿੱਚ ਹੀ ਬੰਦ ਕਰ ਲੈਂਦਾ। ਕੋਈ ਬਾਹਲਾ ਸਿਆਣਾ ਕਵੇ ਵੀ ਇਹ ਭਵਰਾ ਤੇ ਬਹੁਤਾ ਸਿਆਣਾ ਨਹੀਂ ਹੈ, ਪਰ ਇਹ ਤੇ ਭਵਰੇ ਦੇ ਅੰਦਰ ਦੀ ਜਿਹੜੀ ਬਿਰਥ ਹੈ ਭਵਰਾ ਹੀ ਜਾਣਦਾ। ਜਿਨ੍ਹਾਂ ਦੇ ਅੰਦਰ ਬੈਰਾਗ ਪੈਦਾ ਹੋਇਆ, ਅਸੀਂ ਗੁਰੂ ਦੇ ਰਾਹ ਦੇ ਉੱਤੇ ਤੁਰਨਾ ਹੈ, ਜਿਨ੍ਹਾਂ ਦੇ ਅੰਦਰ ਇਹ ਬਿਰਹਾ ਪੈਦਾ ਹੋਇਆ ਕਿ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਤੁਰ ਕੇ ਪਰਮਾਤਮਾ ਦੇ ਨਾਲ ਇੱਕ ਮਿਕ ਹੋਣਾ ਹੈ, ਪਰਮਾਤਮਾ ਦੇ ਗੁਣ ਆਪਣੇ ਅੰਦਰ ਧਾਰਨ ਕਰਨੇ ਨੇ, ਉਹਨਾਂ ਦੇ ਅੰਦਰ ਦੀ ਜਿਹੜੀ ਬਿਰਥ ਹੈ ਉਹੀ ਜਾਣਦੇ ਨੇ ਜਾਂ ਗੁਰੂ ਜਾਣਦਾ, ਦੂਜਾ ਕੋਈ ਬਿਆਨ ਨਹੀਂ ਕਰ ਸਕਦਾ। ਭਗਤ ਫਰੀਦ ਜੀ ਉਹ ਆਖਦੇ ਨੇ ਬਿਰਹਾ ਬਿਰਹਾ ਆਖੀ ਹੈ, ਸਾਰੇ ਕਹਿੰਦੇ ਨੇ ਬੈਰਾਗ ਬੈਰਾਗ, ਵਿਛੋੜਾ ਵਿਛੋੜਾ, ਹਾਏ ਵਿਛੋੜਾ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਭਗਤ ਫਰੀਦ ਜੀ ਆਖਦੇ ਨੇ ਕਿ ਜਿਸ ਦੇ ਅੰਦਰ ਬੈਰਾਗ ਪੈਦਾ ਹੀ ਨਹੀਂ ਹੁੰਦਾ ਕਿ ਮੈਂ ਤੇ ਭਾਈ ਗੁਰੂ ਦੇ ਰਸਤੇ ਤੇ ਤੁਰਨਾ, ਮੇਰਾ ਜਨਮ ਗੁਰੂ ਨੇ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਕੀਤਾ, ਮੈਂ ਤੇ ਮਨੁੱਖਾ ਦੇਹੀ ਪ੍ਰਾਪਤ ਕਰਕੇ ਆਇਆ ਸੰਸਾਰ ਦੇ ਅੰਦਰ, ਤੇ ਮੇਰੇ ਤੇ ਜੀਵਨ ਦਾ ਮਨੋਰਥ ਪਰਮਾਤਮਾ ਦੇ ਨਾਲ ਇੱਕ ਮਿਕ ਹੋਣਾ ਹੈ। ਜਿਸ ਦੇ ਅੰਦਰ ਇਹ ਵੈਰਾਗ ਹੀ ਪੈਦਾ ਨਹੀਂ ਹੁੰਦਾ, ਮੰਨ ਲਓ ਜੇ ਸਾਨੂੰ ਤ੍ਰੇਹ ਨਾ ਲੱਗੇ ਤੇ ਪਾਣੀ ਕਿੱਦਾਂ ਛਕਾਂਗੇ ਆਪਾਂ, ਭੁੱਖ ਨਾ ਲੱਗੇ ਤੇ ਰੋਟੀ ਕਿਵੇਂ ਖਾਵਾਂਗੇ। ਭੁੱਖ ਨਾ ਲੱਗਣੀ ਇੱਕ ਬਿਮਾਰੀ ਹੈ, ਤ੍ਰੇਹ ਨਾ ਲੱਗਣੀ ਇੱਕ ਬਿਮਾਰੀ ਹੈ। ਇਹ ਭੁੱਖ ਇਹ ਤ੍ਰੇਹ ਇਹ ਨੀਂਦ ਇਹ ਵੀ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਇਸੇ ਤਰ੍ਹਾਂ ਜਿਹੜਾ ਬਿਰਹਾ ਹੈ ਨਾ, ਬਿਰਹਾ ਵੀ ਸਾਡੇ ਅੰਦਰ ਵਿਛੋੜੇ ਦਾ ਦਰਦ ਪੈਦਾ ਹੋਵੇ ਕਿ ਅਸੀਂ ਮਿਲਣਾ ਹੈ, ਅਸੀਂ ਵਿਛੜੇ ਹਾਂ, ਜੇ ਤੇ ਸਾਡੇ ਅੰਦਰ ਇਹ ਦਰਦ ਪੈਦਾ ਹੁੰਦਾ ਹੈ ਅਸੀਂ ਬੰਦੇ ਹਾਂ। ਤੇ ਭਗਤ ਫਰੀਦ ਜੀ ਆਖਦੇ ਕਿ ਜੇ ਇਹ ਦਰਦ ਪੈਦਾ ਨਹੀਂ ਹੁੰਦਾ ਤਾਂ ਉਸ ਬੰਦੇ ਨੂੰ ਤੁਸੀਂ ਮਸਾਣ ਜਾਣੋ, ਸ਼ਮਸ਼ਾਨ ਭੂਮੀ ਮੜੀਆਂ ਹੀ ਜਾਣੋ। ਹੁਣ ਮੜੀਆਂ ਦੇ ਵਿੱਚ ਕੀ ਦਰਦ ਹੈ? ਵੇਖੋ ਦਰਦ ਦਾ ਹੋਣਾ ਵੀ ਜ਼ਰੂਰੀ ਹੈ। ਇਹ ਦਰਦ ਹੀ ਹੈ ਜਿਹੜਾ ਸਿੱਖੀ ਦੀ ਖਾਤਰ ਬੰਦ ਬੰਦ ਕਟਵਾਇਆ ਜਾ ਸਕਦਾ। ਇਹ ਭਵਰੇ ਨੂੰ ਹੀ ਪਤਾ ਹੈ ਕਿ ਮੈਂ ਸ਼ਮਾ ਤੇ ਜਾ ਕੇ ਕੁਰਬਾਨ ਹੋ ਜਾਣਾ। ਇਹ ਦਰਦ ਹੀ ਹੈ ਕਿ ਸਿੱਖੀ ਦੀ ਖਾਤਰ ਮਾਵਾਂ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾ ਸਕਦੀਆਂ ਨੇ। ਉਹਨਾਂ ਨੂੰ ਪਤਾ ਹੈ ਇਹ ਸਿੱਖੀ ਬੜੀ ਅਨਮੋਲ ਹੈ। ਇਸੇ ਤਰ੍ਹਾਂ ਹੀ ਇਹ ਜਨਮ ਅਨਮੋਲ ਹੈ, ਰੱਬ ਲਈ ਮਿਲਿਆ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਰਾਹੀਂ ਇਹ ਤੜਫ ਪੈਦਾ ਹੋਈ, ਉਹਨਾਂ ਦੇ ਅੰਦਰ ਦੀ ਬਿਰਥਾ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਉਹਨਾਂ ਦਾ ਮਨ ਜਾਣਦਾ ਜਾਂ ਫਿਰ ਗੁਰੂ ਹੀ ਜਾਣਦਾ, ਦੂਜਾ ਕੋਈ ਨਹੀਂ ਜਾਣਦਾ ਹੈ।
ਰਾਮ ਗੁਰ ਮੋਹਨ ਮੋਹਿ ਮਨ ਲਈਆ।
ਹੇ ਰਾਮ, ਰਾਮ ਦਾ ਮਤਲਬ ਹੈ ਸਭੈ ਘਟ, ਜਿਹੜਾ ਰੱਬ ਸਾਰੇ ਘਟਾਂ ਦੇ ਵਿੱਚ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਇੱਥੇ ਰਾਮ ਦਾ ਮਤਲਬ ਰਮਿਆ ਹੋਇਆ ਰੱਬ ਪਰਮੇਸ਼ਰ। ਹੇ ਰਾਮ, ਗੁਰੂ ਨੇ ਸਾਡੇ ਮਨ ਨੂੰ ਮੋਹ ਲਿਆ ਹੈ, ਭਾਵ ਗੁਰੂ ਨੇ ਸਾਡੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਇਹ ਅਵਸਥਾ ਹੁਣ ਬਹੁਤ ਉੱਚੀ ਹੈ, ਇਹ ਤੇ ਬਹੁਤ ਭਾਗਾਂ ਵਾਲਿਆਂ ਨੂੰ ਮਿਲੇਗੀ। ਬਹੁਤਾ ਕਰਕੇ ਬੰਦਾ ਤੇ ਆਪਣੇ ਮਨ ਦੇ ਮੁਤਾਬਕ ਚੱਲਦਾ। ਭਾਗਾਂ ਵਾਲੇ ਨੇ ਉਹ ਜਿਨ੍ਹਾਂ ਦੇ ਮਨ ਨੂੰ ਗੁਰੂ ਨੇ ਆਪਣੇ ਵਸ ਵਿੱਚ ਕਰ ਲਿਆ, ਜਿਹੜੇ ਹੁਣ ਗੁਰੂ ਦੇ ਮੁਤਾਬਕ ਚੱਲਦੇ ਨੇ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ। ਜਿੰਨਾ ਚਿਰ ਤੱਕ ਸਾਡੇ ਉੱਤੇ ਗੁਰੂ ਦਾ ਕੁੰਡਾ ਹੈ ਨਾ, ਮੈਂ ਕੌਮੀ ਤੌਰ ਤੇ ਕਹਿਣਾ ਹੋਵੇ, ਸਾਡੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੁੰਡਾ ਹੈ, ਅਸੀਂ ਇੱਕ ਜਾਬਤੇ ਦੇ ਵਿੱਚ ਚੱਲਾਂਗੇ। ਸਾਨੂੰ ਪਤਾ ਹੈ ਇਹ ਗੁਰੂ ਦੀ ਸੰਗਤ ਵੀ ਮਹਾਨ ਹੈ, ਇਹ ਗੁਰੂ ਦੇ ਤਖ਼ਤ ਸਾਹਿਬ ਵੀ ਮਹਾਨ ਨੇ, ਇਹ ਗੁਰੂ ਪੰਥ ਦੀਆਂ ਸੰਸਥਾਵਾਂ ਵੀ ਮਹਾਨ ਨੇ, ਇਹ ਸਾਡੀਆਂ ਨੇ, ਇਹ ਕੁਰਬਾਨੀਆਂ ਦੇ ਨਾਲ ਬਣੀਆਂ ਨੇ। ਪਰ ਜਦੋਂ ਸਾਡੇ ਉੱਤੇ ਗੁਰੂ ਦੇ ਗਿਆਨ ਦਾ ਕੁੰਡਾ ਨਾ ਰਵੇ, ਵੇਖੋ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਇਹ ਤੇ ਖਾਲਸਾ ਜਿਹੜਾ ਇਹ ਗੁਰੂ ਦੀ ਫੌਜ ਹੈ। ਹੁਣ ਫੌਜ ਦੇ ਵਿੱਚ ਸਭ ਤੋਂ ਵੱਧ ਕੀ ਹੁੰਦਾ? ਜਾਬਤਾ, ਅਨੁਸ਼ਾਸਨ। ਅਸੀਂ ਜਿਹੜੇ ਸਿੱਖ ਵਾ ਨਾ, ਸਾਡੇ ਵਿੱਚ ਸਭ ਤੋਂ ਜ਼ਿਆਦਾ ਚਾਹੀਦਾ ਗੁਰੂ ਦਾ ਜਾਬਤਾ। ਗੁਰੂ ਦੇ ਜਾਬਤੇ ਤੋਂ ਬਾਹਰ ਅਸੀਂ ਜੋ ਕੁਛ ਵੀ ਕਹਿ ਰਹੇ ਹਾਂ, ਜੋ ਕੁਛ ਵੀ ਕਰ ਰਹੇ ਹਾਂ, ਉਹ ਸਾਡੇ ਮਨ ਦੀ ਮੱਤ ਹੈ। ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਕੋਈ ਨਹੀਂ ਹੈ, ਪ੍ਰਵਾਨ ਹੈ ਗੁਰੂ ਦੀ ਮੱਤ। ਤੇ ਜਦੋਂ ਗੁਰੂ ਦੇ ਗਿਆਨ ਦਾ ਕੁੰਡਾ ਹੋਵੇ ਫਿਰ ਮਨ ਵਸ ਵਿੱਚ ਹੈ। ਪਰ ਜਦੋਂ ਅਸੀਂ ਗੁਰੂ ਦੇ ਸ਼ਬਦ ਉਪਦੇਸ਼ ਬਾਣੀ ਦੇ ਮੁਤਾਬਕ, ਗੁਰੂ ਦੇ ਹੁਕਮਾਂ ਦੇ ਮੁਤਾਬਕ ਨਾ ਚੱਲੀਏ, ਫਿਰ ਫਿਰ ਉਜੜ ਪਾਏ, ਫਿਰ ਅਸੀਂ ਉਜਾੜੇ ਵਾਲੇ ਪਾਸੇ ਨੂੰ ਤੁਰਦੇ ਹਾਂ। ਤਾਂ ਗੁਰੂ ਦਾ ਜਾਬਤਾ ਬਹੁਤ ਜ਼ਰੂਰੀ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਹੇ ਰਾਮ, ਮੇਰੇ ਮਨ ਨੂੰ ਗੁਰੂ ਨੇ ਆਪਣੇ ਵਸ ਦੇ ਵਿੱਚ ਕਰ ਲਿਆ ਹੈ।
ਹਉ ਆਕਲ ਬਿਕਲ ਭਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈਆ।
ਹੁਣ ਜਦੋਂ ਮਨ ਹੀ ਗੁਰੂ ਨੇ ਆਪਣੇ ਵਸ ਚ ਕਰ ਲਿਆ, ਤਾਂ ਹੁਣ ਮੇਰੇ ਆਪਣੇ ਅੰਦਰ ਦੀ ਜਿਹੜੀ ਚਤੁਰਾਈ ਹੈ, ਮੇਰੇ ਆਪਣੇ ਅੰਦਰ ਦੀ ਜਿਹੜੀ ਚਲਾਕੀ ਹੈ, ਇਹ ਚਲੇ ਗਈ। ਹੁਣ ਤੇ ਮੈਂ ਬਸ ਗੁਰੂ ਤੋਂ ਹੀ ਸਦਕੇ, ਮੈਂ ਗੁਰੂ ਤੋਂ ਹੀ ਵਾਰਨੇ ਆ। ਹੁਣ ਤੇ ਬਸ ਜੋ ਗੁਰ ਕਹੇ ਸੋਈ ਭਲ ਮੰਨੋ। ਹੁਣ ਇੱਥੇ ਕੋਈ ਤਰਕ ਨਹੀਂ, ਇੱਥੇ ਕੋਈ ਸਵਾਲ ਨਹੀਂ, ਇੱਥੇ ਤਾਂ ਜੋ ਗੁਰੂ ਆਖ ਰਿਹਾ ਹੈ ਉਹ ਮੰਨਣਾ ਹੈ। ਪਰ ਇਸ ਅਵਸਥਾ ਦੇ ਵਿੱਚ अपने अंदर की जिहड़ी सियाणप है ना वह छड़नी पैंदी आ। इस अवस्था नूं भगत कबीर साहब भी बयान करदे ने, कबीर गूंगा हुआ बावरा बहरा हुआ कान पावों ते पिंगल भया मारिया सत गुर बाण। लोकां दी नजर दे विच ते कमले ही हो गए, बंदा किसे दी बुराई इस जुबान दे नाल करदा ही नहीं, गूंगा ही हो गया। इस जुबान दे नाल सिर्फ हुण रब दी सिफत करदा है, गुरु दा जस करदा है। गुरु पंथ दी चढ़दी कला दी गल ही जुबान दे विचों निकलदी है। दुनियावी बोलां तो बंदा जिहड़ा है वह गूंगा हो गया। हुण इन्हां कन्नां दे नाल किसे दी बुराई सुनदा ही नहीं, बोला भी हो गया नहीं सुनना। पैर जिहड़े ने वो हुण किसे दूजे पासे नहीं जांदे भी गुरु दे पासे नूं छड के असीं किसे दूजे पासे जाणा है, नहीं, उस पासे उह पिंगले हो गए आ, उस पासे उह हट गए आ। इह जिहड़ी अवस्था है, इस अवस्था नूं सतगुरु गुरु रामदास पातशाह जी आखदे ने इत्थे मन दी चतुराई सारी चली जांदी है। सिर्फ गुरु तो सदके जाईदा है, गुरु दे हुक्म मुताबक ही चल दे
रहाओ।
ये रहाओ है, इत्थे विश्राम है। विश्राम साडे जीवन च भी बड़ा जरूरी है, सहज टिकाओ। भी जदों साडा मन ही गुरु ने अपने वस विच कर लिया, उहदे तों बाद साडे अंदर दी सारी चलाकी सारी चतुराई चली जांदी है।
हौ निरखत फिराउ सब देश दिसंतर, मैं प्रभ देखन को बहुत मन चाहिया।
मैं बहुत व्याकुल सी, मैं रब दी भाल दे विच सी, मैं बहुत देश दिशंतरां दे विच भालदी फिरदी सी। मेरा मन ये कह रहा सी कि मैं परमात्मा दे नाल एक मिक होना है।
मन तन काट दियो गुर आगै, जिन हर प्रभ मार्ग पंथ दिखाइया।
मैं अपना मन मैं अपना तन गुरु दे अगे भेटा कर दवा, कट के रख दवा। जिस गुरु ने मैनू परमात्मा दे घर दा राह दिखा दिता है, सिख नूं दुनिया दे अंदर राह दसन वाला दूजा कोई नहीं हो सकता है, कोई भी होवे। सिख दा राह दसेरा सिर्फ गुरु है। ते जेड़ा गुरु सानू रब दे घर दा राह दसदा है, रब दे नाल जोड़दा है, उस गुरु दे अगे असी तन भी भेटा करदे आ, मन भी करदे आ। ए तन ए मन ए गुरु दा है, साडा अपना नहीं है। जेड़ा सानू रब दा मार्ग दसदा, कवि संतोख सिंह जी चूड़ामणी जी होना ने ना एक बड़ी प्यारी गल इतिहास दे विच लिखी है। सतगुरु गुरु अमरदास जी पातशाह गोइंदवाल साहब जिन्हां ने समाजिक बराबरी लोकां दे विचों हरेक किस्म की छुआछात जात पात ऊच नीच भेदभाव नूं मुकम्मल तौर ते खत्म कर दिया, खत्म करदे आ। पहला पंगत पाशा संगत, जिन्हें आना गुरु पातशाह दे पास पहला पंगत करे फिर संगत करे, यह सिद्धांत दिता। एक कृष्ण जी का भगत जिहदा नाम सी माई दास जी, ये भी गुरु घर की शोभा सुन के श्री गोइंदवाल साहब आ गया। जदों श्री गोइंदवाल साहिब आया इन्हें आण के देखिया भी इत्थे ते पहला पंगत है, ते पंगत दे विच खत्री ब्राह्मण शूद वैश उपदेश चौं वर्णा को सांझा जिहड़ा गुरु दा सिद्धांत है कि इत्थे सारे इको ही पंगत विच बैठे ने, बराबर बैठे ने। जिन्हां नूं समें दे वड्डे आगू ने धार्मिक तौर ते ब्राह्मण ने ਇਹ ਕਿਹਾ ਸੀ ਵੀ ਇਹ ਸ਼ੂਦਰ ਨੇ, ਇਹ ਕਮੀਨ ਨੇ ਉਹ ਵੀ ਬੈਠੇ ਹੋਏ ਨੇ, ਕੋਈ ਵਰਣ ਦਾ ਲਿਹਾਜ਼ ਨਹੀਂ ਹੈ। ਤਾਂ ਮਾਈ ਦਾਸ ਜਿਹੜਾ ਸੀ ਉਹਨੇ ਲੰਗਰ ਦੇ ਵਿੱਚ ਭੋਜਨ ਦਾ ਜਿਹੜਾ ਥਾਲ ਸੀ ਪਰੋਸਿਆ ਹੋਇਆ ਵੇਖਿਆ, ਪਰ ਅੰਦਰ ਜਿਹੜਾ ਮਨ ਦੀ ਮੱਤ ਸੀ, ਜਿਹੜੇ ਉਹਦੇ ਆਪਣੇ ਖਿਆਲ ਸਨ ਕਿ ਮੈਂ ਕਿਵੇਂ ਸਾਰਿਆਂ ਦੇ ਬਰਾਬਰ ਬਵਾਂ, ਮੈਂ ਤੇ ਉੱਚਾ ਹਾਂ, ਮੈਂ ਵੱਡਾ ਹਾਂ, ਉਹ ਵਾਪਸ ਮੁੜ ਗਿਆ। ਜਦੋਂ ਵਾਪਸ ਮੁੜਿਆ ਉਹਨੇ ਬਹੁਤ ਤਪ ਕੀਤੇ, ਬੜੀ ਕਠਿਨ ਘਾਲਣਾ ਘਾਲੀ, ਜੰਗਲਾਂ ਦੇ ਵਿੱਚ ਬਹਿ ਗਿਆ। ਮਨ ਨੂੰ ਸ਼ਾਂਤੀ ਨਾ ਮਿਲੇ, ਮਨ ਨੂੰ ਟਿਕਾ ਨਾ ਮਿਲੇ, ਬੈਠਾ ਰਿਹਾ। ਜਦੋਂ ਵੀ ਕਿਤੇ ਉਹਦੀ ਅੱਖ ਲੱਗਣੀ ਨਾ, ਤੇ ਉਹਨੂੰ ਸ੍ਰੀ ਗੋਇੰਦਵਾਲ ਸਾਹਿਬ ਪੰਗਤ ਦੇ ਵਿੱਚ ਪਿਆ ਹੋਇਆ ਜਿਹੜਾ ਭੋਜਨ ਦਾ ਪਰੋਸਿਆ ਥਾਲ ਨਜ਼ਰ ਆਉਣਾ। ਉਹਨੇ ਕਹਿਣਾ, ਮਨਾ ਵੀ ਇਹ ਕੀ ਗੱਲ ਹੈ, ਇਹ ਮੈਨੂੰ ਭੋਜਨ ਦਾ ਥਾਲ ਗੁਰੂ ਕੇ ਲੰਗਰਾਂ ਦਾ ਇਹ ਮੈਨੂੰ ਦਿਸਦਾ ਕਿਉਂ ਹੈ, ਭੋਜਨ ਪਰੋਸਿਆ ਕਿਉਂ ਨਜ਼ਰ ਆਉਂਦਾ। ਉਹਨੇ ਬੜੇ ਤਰਲੇ ਕੀਤੇ, ਬੜੇ ਮਿੰਨਤਾਂ ਕੀਤੀਆਂ, ਰੱਬ ਨਾਲ ਇੱਕ ਮਿਕ ਹੋ ਜਾਵਾਂ। ਇੱਕ ਦਿਨ ਉਹਨੂੰ ਆਵਾਜ਼ ਸੁਣਾਈ ਦਿੱਤੀ ਕਿ ਜੇ ਤੂੰ ਰੱਬ ਦੇ ਨਾਲ ਇੱਕ ਮਿਕ ਹੋਣਾ ਤੇ ਰੱਬ ਦੇ ਨਾਲ ਇੱਕ ਮਿਕ ਹੋਣ ਦਾ ਰਾਹ ਸ੍ਰੀ ਗੋਇੰਦਵਾਲ ਸਾਹਿਬ ਆ। ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ, ਉੱਥੇ ਜਾ ਪੰਗਤ ਦੇ ਵਿੱਚ ਬੈਠ, ਪੰਗਤ ਦੇ ਵਿੱਚ ਬਹਿ ਕੇ ਪਹਿਲਾਂ ਪੰਗਤ ਤੇ ਫੇਰ ਸੰਗਤ ਕਰ, ਫੇਰ ਤੈਨੂੰ ਰੱਬ ਦੇ ਨਾਲ ਇੱਕ ਮਿਕਤਾ ਮਿਲੇਗੀ। ਉਹ ਜਿਹੜਾ ਮਾਈ ਦਾਸ ਸੀ ਨਾ, ਉਹ ਵਾਪਸ ਮੁੜਿਆ, ਪੰਗਤ ਵਿੱਚ ਬੈਠਾ, ਪ੍ਰਸ਼ਾਦਾ ਛਕਿਆ, ਗੁਰੂ ਦੇ ਦਰਸ਼ਨ ਕੀਤੇ, ਉਪਦੇਸ਼ ਸੁਣਿਆ ਤੇ ਗੁਰੂ ਦੇ ਮਾਰਗ ਦੇ ਰਾਹੀਂ ਰੱਬ ਦੇ ਮਾਰਗ ਦੇ ਉੱਤੇ ਤੁਰ ਪਿਆ। ਮੈਂ ਫੇਰ ਬੇਨਤੀ ਕਰਦਾ ਵਾਂ, ਇਹ ਸਾਡੀਆਂ ਜਿਹੜੀਆਂ ਰਵਾਇਤਾਂ ਵਾਂ, ਸਾਡੀਆਂ ਜਿਹੜੀਆਂ ਪਰੰਪਰਾਵਾਂ ਵਾਂ ਗੁਰੂ ਦੀਆਂ, ਇਹ ਕੋਈ ਸਧਾਰਨ ਰਵਾਇਤਾਂ ਨਹੀਂ ਹਨ, ਇਹ ਕੋਈ ਸਧਾਰਨ ਪਰੰਪਰਾਵਾਂ ਨਹੀਂ ਹਨ। ਆ ਸਾਹਮਣੇ ਲੰਗਰ ਹਾਲ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਤੇ। ਉੱਥੇ ਜਦੋਂ ਤੁਸੀਂ ਪੰਗਤ ਵਿੱਚ ਬੈਠਦੇ ਹੋ ਉਹਦਾ ਵੀ ਇੱਕ ਆਨੰਦ ਹੈ, ਖੇੜਾ ਹੈ। ਉੱਥੇ ਵੀ ਮਨ ਜਿਹੜਾ ਗੁਰੂ ਤੋਂ ਸਦਕੇ ਜਾਵੇਗਾ, ਉਹ ਵੀ ਇੱਕ ਰਾਹ ਹੈ ਰੱਬ ਦੇ ਨਾਲ ਇੱਕ ਮਿਕ ਹੋਣ ਦਾ, ਰੱਬ ਦੇ ਨਾਲ ਜੁੜਨ ਦਾ। ਸਿੱਖ ਦੇ ਲਈ ਗੁਰੂ ਹੀ ਰਾਹ ਦਸੇਰਾ, ਜਿਹੜਾ ਸਿੱਖ ਨੂੰ ਪਰਮਾਤਮਾ ਦਾ ਰਾਹ, ਪਰਮਾਤਮਾ ਦਾ ਮਾਰਗ ਦੱਸਦਾ ਹੈ।
ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਰਿਦ ਅੰਤਰ ਮਨ ਤਨ ਮੀਠ ਲਗਈਆ।
ਕੋਈ ਆਣ ਕੇ ਨਾ ਗੁਰਮੁਖ, ਮੈਨੂੰ ਪਰਮਾਤਮਾ ਦੇ ਨਾਮ ਦਾ, ਉਹਦੀ ਸਿਫਤ ਸਲਾਹ ਦਾ ਸੰਦੇਸ਼ਾ ਦੇਵੇ, ਉਹ ਮੈਨੂੰ ਮਨ ਕਰਕੇ ਤਨ ਕਰਕੇ ਬੜਾ ਹੀ ਚੰਗਾ ਲੱਗਦਾ, ਬੜਾ ਹੀ ਮਿੱਠਾ ਲੱਗਦਾ। ਗੁਰਮੁਖੋ, ਇਹ ਸੰਦੇਸ਼ਾ ਦੇਣ ਦੇ ਲਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਭਗਤ ਰਵਿਦਾਸ ਜੀ ਵੀ ਬੈਠੇ ਆ, ਰਾਮਾਨੰਦ ਰਮਤ ਬ੍ਰਹਮ ਭਗਤ ਰਾਮਾਨੰਦ ਜੀ ਵੀ ਬੈਠੇ ਆ, ਭਗਤ ਫਰੀਦ ਜੀ ਬੈਠੇ ਆ। ਇਹ ਸਾਰੇ ਰੱਬ ਦੇ ਨਾਮ ਦਾ ਹੀ ਸੰਦੇਸ਼ਾ ਦਿੰਦੇ ਆ ਨਾ, ਗੁਰੂ ਨੂੰ ਵੀ ਚੰਗੇ ਲੱਗੇ ਤੇ ਇੱਥੇ ਬਹਾਲ ਦਿੱਤੇ, ਇਕੱਠੇ ਬਹਾਲ ਦਿੱਤੇ। ਸਾਨੂੰ ਕੋਈ ਰੱਬ ਦੀ ਗੱਲ ਦੱਸੇ, ਰੱਬ ਦੇ ਨਾਮ, ਰੱਬ ਦੀ ਸਿਫਤ ਸਲਾਹ ਬਾਰੇ ਦੱਸੇ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਉਹ ਮੈਨੂੰ ਬੜਾ ਪਿਆਰਾ, ਬੜਾ ਚੰਗਾ ਲੱਗਦਾ ਹੈ।
ਮਸਤਕ ਕਾਟ ਦਿਓ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ।
ਮੈਂ ਆਪਣਾ ਸਿਰ ਕੱਟ ਕੇ ਉਹਦੇ ਚਰਨਾਂ ਤੇ ਰੱਖ ਦਵਾਂ, ਜਿਹੜਾ ਗੁਰਮੁਖ ਮੈਨੂੰ ਪਰਮਾਤਮਾ ਦੇ ਨਾਲ ਮੇਲ ਦੇਵੇ। ਇੱਥੇ ਗੁਰਮੁਖਾਂ ਦਾ ਸਤਿਕਾਰ ਹੈ, ਇੱਥੇ ਸਾਡੀ ਜਿਹੜੀ ਅਰਦਾਸ ਵਾਲੀ ਭਾਵਨਾ ਬਾਅਦ ਵਿੱਚ ਸਾਡੇ ਅੰਦਰ ਪੈਦਾ ਹੋਈ ਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਭਾਵਨਾ ਦੱਸ ਰਹੇ ਨੇ। कि मैं उदे तो सदके बलिहार हाँ जिहड़ा सानू परमात्मा दे नाल वाहिगुरु दे नाल मिलदा है।
चल चल सखी हम प्रभ पर बुद्ध है, गुण कामन कर हर प्रभ लहिया।
इत्थे हुण फिर संगत दी गल है, गुरमुख सखिए गुरमुख सहेलिए आ अपने मन नू प्रबोधिए, मन नू टुंबिए ते मन नू टुंब के आखिए कि असी परमात्मा दे नाल एक मिक होना है। आ असी परमात्मा दे गुणा दा गहना वो पहनिए ते गुणा दा गहना पहन के परमात्मा दे रस्ते दे उते चलिए, एवें भुल भुलेखिया दे विच जीवन ना लंघा दईए। इत्थे हुण संगत दी गल गुरु रामदास पातशाह जी कर रहे ने कि संगत दे विच आउने आ ते मन नूं टुंबिए, संगत दे विच आण के सिर्फ परमात्मा दे नाम दी गल उहदी सिफत सलाह दी गल करिए जी।
भगत वशल ओवा को नाम कहियत है, शरण प्रभु तिस पाछे पइया।
परमात्मा नू भगत वशल, ओ भगती नू ते भगता नू प्यार करदा है, ओदा नाम है भगता नू प्यार करन वाला। आ गुरमुख सहेलिए आपां ओदी शरण चले जाइए, परमात्मा दे नाल आपां जुड़िए। जिहड़ा भगता नू ते भगती नू प्यार करदा है ते जदों भगतां दी लाज रखदा है सुते सिद्ध तां ही रखदा ना। सियाणे कह दिंदे भी इह किवें हो गया, जदों गुरबाणी इह गल कह रही आ कि उह भगतां नू प्यार करदा है, उह शरण आया दी लाज रखदा है।
खिमा शिंगार करे प्रभ खुशिया, मन दीपक गुर ज्ञान बलैया।
गुरु रामदास पातशाह जी आखदे ने कि आपां खिमा दा शिंगार करिए। खिमा की है? बख्श देण वाला सुभाव। फरीदा बुरे दा भला कर, गुस्सा मन ना हंडाए, देही रोग ना लगाई, पल्लै सब किश पाए। खिमा बख्श देना, खिमा शांति, खिमा किसे दी बधीकी नू जर लैना। आपां खिमा दा जिहड़ा गहना ना इहनू धारण करिए, इहनू पा लईए। गुरु दे ज्ञान दा आपां दीवा बालिए, चानण करिए। ओदी लो दे विच आ गुरमुख सहेलिए चलिए। वेखो सिखी दा जिहड़ा मुढ़ला सुभा है वह है खिमा। भाई साहब भाई गुरदास जी ने आख्या, सिखी की व्याख्या की बड़े बाकमाल। भाई साहब भाई गुरदास जी कहिंदे ने सिखी जिहड़ी आ वह पाणी वर्गी आ, सिखी पाणी वर्गी। साडा सिखी का मुढ़ला सुभा जिहड़ा है पदैशी, वह है शांति, वह सहज, वह बख्श देना भी कोई नहीं। श्री गुरु अर्जन देव जी महाराज पूर्ण शांतमई रह के ही शहीदी प्राप्त की है ना, ततियां तमियां ते बह के पूर्ण शांतमई। आपां कहने शांति दे पुंज, पर साड़ी जिहड़ी ये शांति है इहनू कोई साड़ी कायरता ना मने, साड़ी बुजदली ना समझे। ता पातशाह ने जान तो पहला लाहौर गुरु हरगोबिंद पातशाह जी नू की हुक्म कीता सी, ये भी गुरु दा ही हुक्म है, खिमा भी गुरु दा ही हुक्म है। साडा पदैशी सुभा खिमा है। ते हुक्म की कीता सी कि सचखंड श्री हरिमंदर साहब दे सामने श्री अकाल तख्त साहब दी उसारी, मीरी ते पीरी दियां दो तलवारां धारण करनिया, किरपाना धारण करनिया। साडा पदैशी सुभा खिमा ही है, पर गुरु पातशाह ने नाल ही सानू वीरता अणख स्वैमान ये भी गुरबाणी की लो दे विच सानू पातशाह ने नाल ही बख्श दिता। भाई गुरदास जी, भाई गुरदास जी कहिंदे ने धरती पैरां हेठ है, ये जिहड़ी धरती है पैरां दे हेठ है, पैरां हेठ वसंदा पाणी, पाणी चले निवाण नू निर्मल शीतल शुद्ध प्राणी। पाणी दा मुढ़ला सुभा है पाणी ठंडा है, पाणी शीतल है, पाणी दा मुढ़ला सुभा है पाणी हमेशा नीवे पासे नू जावेगा, जिथे मर्जी होवे पाणी नीवे पासे नू। सिखी दा मुढ़ला ते पदैशी सुभा है निम्रता सहज शांति। पर नाल ही भाई गुरदास कहिंदे पाणी दे गुण, पाणी दी संगत विच मैड़ा कुचैड़ा लिबड़िया कोई भी आ जाए पाणी उहनूं साफ कर दिंदा। सिखी दा गुण है कोई भी आ जावे सिखी दे दरवाजे खुले ने, उह सारिआं नूं कलावे दे विच लैंदी है, उह सरबत दा भला मंगदी है। पर एक गल दा ख्याल करिओ, नाल ही भाई गुरदास जी आखदे ने कोई पाणी दे हेठां अग बाली जावे बाली जावे बाली जावे, अग बाल बाल के ये गल करे कि पानी उबाला बना मारे, बहुती अग बाल दवांगे पानी उबाला मारेगा, पर पानी उबाला मार के भी कदी पेट्रोल नहीं बनता, वो अग नू बजा दवेगा। सिखी अणख सिखी स्वैमान जो गुरु ने सानू दिती है वो जुल्म नू वो जबर नू खत्म करेगी। मुढ़ला सुभा खिमा, मुढ़ला सुभा शांति। अज का दिन जिहड़ा तवारीख दे विच ये साढ़े दोवां सुभावां नू बयान करदा है। 1947 तो पहला सिखां ने रज के कुरबानियां कीतियां, वड्डे वड्डे इस देश दे आगूआं ने कहा कि सिखां ने आजादी की लड़ाई दे विच वड्डा योगदान पाया। पंडित जवाहर लाल नहरू वर्गे 1946 दे विच सीसगंज साहब ते कई होरना थावां ते कहंदे ने सानू कोई इतराज नहीं के उत्तर भारत दे विच सिखां दे कोल भी खुद मुख्तियारी होवे, जिथे ये भी आजादी दा निग माण सकन। ये साडा सुभा सी, असी परवानियां दे वांग आजादी दी शमा दे उत्ते कुरबान हो गए। पर जदों 47 लंघी 49 चढ़ी ते की आख्या गया, कारण की है ना, जो अज साडा दर्द है बंदी सिंघां दी गल है जां होर मसले ने, साडा दर्द की है। जदों आजादी आई इन्हां दी, आजादी तो बाद किया गया जेड़ी सोच सी मगर अज भी हैगी है, सोच ए सी कि इन्हां नूं ते कलगीधर पातशाह ने फौज वांग साजिया है ते साडी रखिया लई साजिया है। हुण जदों आजादी मिल गई है ते ए अपने आप नूं बहु गिणती दे विच जज़्ब कर लैण, ए अपनी होंद ए अपनी हस्ती जिहड़ी सानू साडे गुरु ने दित्ती है, मारिया सिक्का जगत विच नानक निर्मल पंथ चलाया, ना हम हिंदू ना मुसलमान अल्लाह राम के पिंड प्राण, ए जिहड़ी इन्हां दी वखरी हस्ती है, हुण इहदी लोड़ कोई नहीं, ए बहु गिणती दा अपने आप नूं हिस्सा मन लैण, उहदे विच जज्ब हो जाण, इह कोई होर गल जिहड़ी सिख कौम है इह ना करे, इहो ही सारी लड़ाई दा मुढ है। असीं वखरे हाँ, असीं न्यारे हाँ, पर वखरे ते न्यारे हुंदे होए असीं खिमा दा सुभा रखदे हाँ। लोकी कहिंदे ओ सिख कमले ने, किधरे भी हाड़ा जावे बाल्टियां लै के सेवा करदे ने, लोकी महंगे भा का समान वेचते सिख लंगर लाते ने, यह साडा सुभा है सिखी का पदैशी सुभा। नानक नाम चढ़दी कला तेरे भाणे सरबत दा भला। पर जदों 47 तो बाद साडी होंद नूं नकार के सानू जज़्ब करन दी गल आई, आजाद भारत दे विच सब तो पहला गिरफ्तारी मास्टर तारा सिंह फरवरी 1949 ਦੇ ਵਿੱਚ ਉਹਨਾਂ ਦੀ ਹੁੰਦੀ। ਕਾਹਦੇ ਲਈ? ਉਹ ਕਹਿੰਦੇ ਸੀ ਸਿੱਖਾਂ ਦੇ ਹਿੱਤ ਵੀ ਤੇ ਥੋੜੇ ਬਹੁਤੇ ਦੇਖ ਲਓ ਨਾ, ਕਾਹਤੋਂ ਧੱਕਾ ਕਰਦੇ ਹੋ? ਸਾਡੀ ਹੋਂਦ ਹੈ, ਸਾਡੀ ਹਸਤੀ ਹੈ, ਸਾਰੇ ਪਾਸੇ ਸੂਬੇ ਬਣ ਗਏ ਭਾਸ਼ਾ ਦੇ ਆਧਾਰ ਤੇ, ਭਾਵੇਂ ਆਂਧਰਾ ਸੀ ਮਹਾਰਾਸ਼ਟਰਾ ਸੀ, ਪਰ ਜਦੋਂ ਪੰਜਾਬ ਦੇ ਵਿੱਚ ਗੱਲ ਆਈ ਕਹਿੰਦੇ ਜੀ ਇਹ ਫਿਰਕੂ ਮੰਗ ਹੈ, ਇਹ ਮੰਗ ਤੇ ਚੁੱਕਣੀ ਨਹੀਂ ਚਾਹੀਦੀ। ਪਰ ਜਦੋਂ ਮੰਗ ਜ਼ੋਰ ਫੜ ਗਈ, ਇੱਥੇ ਮੰਜੀ ਸਾਹਿਬ ਦੇ ਦੁਆਲੇ ਘੇਰਾ ਪਿਆ ਸੀ 1955 ਦੇ ਵਿੱਚ 5 ਜੁਲਾਈ ਨੂੰ ਦਰਬਾਰ ਸਾਹਿਬ ਦੇ ਅੰਦਰ ਪੁਲਿਸ, ਔਰ ਉਹਨਾਂ ਸਮਿਆਂ ਦੇ ਵਿੱਚ ਹੀ ਪੰਜਾਬੀ ਸੂਬੇ ਦੇ ਨਾਰੇ ਤੇ ਪਾਬੰਦੀ ਲੱਗ ਗਈ, ਇਹ ਨਾਰਾ ਵੀ ਨਹੀਂ ਲਾ ਸਕਦੇ ਨੇ। ਇਹ ਹੈ ਕਿ ਬਾਅਦ ਵਿੱਚ ਕੀਤੇ ਹੋਏ ਉਪਕਾਰਾਂ ਨੂੰ ਭੁੱਲ ਜਾਣਾ। ਸਰਦਾਰ ਗਜਿੰਦਰ ਸਿੰਘ ਹੋਣਾ ਦੀ ਮੈਂ ਇੱਕ ਕਵਿਤਾ ਪੜ੍ਹ ਰਿਹਾ ਸੀ, ਪਿਛਲੇ ਦਿਨੀ ਚਲਾਣਾ ਕਰ ਗਏ ਨੇ, ਗੁਰੂ ਪਿਆਰੇ ਸਨ, ਉਹ ਕਹਿੰਦੇ ਨੇ ਇਹ ਗਾਂਧੀ, ਇਹ ਨਹਿਰੂ ਜਾਂ ਨਹਿਰੂ ਦੀ ਧੀ, ਇਹ ਗੱਲ ਖਤਮ ਨਹੀਂ ਹੋਈ, ਇਹ ਗੱਲ ਅੱਜ ਵੀ ਜਾਰੀ ਹੈ, ਅੱਜ ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਹੈ। ਗੱਲ ਸਰੀਰਾਂ ਦੀ ਨਹੀਂ, ਗੱਲ ਤਾਂ ਉਸ ਰੂਹ ਦੀ ਹੈ ਜਿਹੜੀ ਇਹਨਾਂ ਦੇ ਅੰਦਰ ਵਸਦੀ ਹੈ, ਜਿਹੜੀ ਗੁਰੂ ਦੇ ਲਾਲਾਂ ਦਾ ਭੇਦ ਅੱਜ ਵੀ ਸਰਹੰਦ ਜਾ ਕੇ ਦੱਸਦੀ ਹੈ। ਅਸੀਂ ਕਹੀਏ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੋ, ਅਗਲੇ ਡੰਡਿਆਂ ਤੇ ਸਿਗਟਾਂ ਟੰਗ ਕੇ ਕਹਿਣ ਕਿ ਅਸੀਂ ਇਹ ਦਾੜੀ ਤੇ ਕਿਰਪਾਨ ਵਾਲੇ ਦੂਜੇ ਪਾਸੇ ਭੇਜ ਦੇਣੇ ਆ। ਇਹ ਕੀ ਹੈ? ਇਹ ਉਹ ਨਫ਼ਰਤ ਹੈ ਜਿਹੜੀ ਕਈਆਂ ਦੇ ਮਨਾਂ ਦੇ ਵਿੱਚ ਹੈ, ਪਰ ਸਿੱਖੀ ਦਾ ਮੁੱਢਲਾ ਤੇ ਪਦੈਸ਼ੀ ਸੁਭਾਅ ਅੱਜ ਦੇ ਦਿਨ ਜੁਲਾਈ 1955 12 ਜੁਲਾਈ ਪੰਜਾਬੀ ਸੂਬੇ ਤੇ ਪਾਬੰਦੀ ਤੇ ਜਿਹੜਾ ਨਾਰਾ ਲੱਗਾ ਸੀ, ਉਹ ਸਿੱਖਾਂ ਦੇ ਰੋਹ ਦੇ ਅੱਗੇ ਝੁੱਕ ਕੇ ਉਹਦੀ ਪਾਬੰਦੀ ਖਤਮ ਹੋਈ। ਜਿੰਨੇ ਪੁਲਿਸ ਚਾੜੀ ਸੀ ਇਸ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਸ ਮੁੱਖ ਮੰਤਰੀ ਭੀਮ ਸੈਨ ਸੰਚਰ ਨੂੰ ਬਾਅਦ ਵਿੱਚ ਆਣ ਕੇ ਇੱਥੇ ਮਾਫ਼ੀ ਮੰਗਣੀ ਪਈ ਸੀ। ਕਿਉਂ? ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਬੀਜ ਧਰਤੀ ਦੇ ਵਿੱਚ ਉਹੀ ਪੈਦਾ ਹੁੰਦਾ ਜੇ ਜਿਹੜਾ ਦਲੀਆ ਨਹੀਂ ਬਣਦਾ, ਜਿਹੜਾ ਸਾਬਤ ਹੈ, ਤੇ ਜਿਹੜਾ ਬੀਜ ਪਹਿਲਾਂ ਹੀ ਪਾੜ ਦਈਏ ਪੈਦਾ ਨਹੀਂ ਹੁੰਦਾ। ਜਿੰਨਾ ਚਿਰ ਤੱਕ ਸਾਡੀ ਕੌਮ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਜਿੰਨਾ ਚਿਰ ਤੱਕ ਅਸੀਂ ਇੱਕ ਨਹੀਂ ਹੁੰਦੇ ਹਾਂ ਅਕਾਲ ਤਖ਼ਤ ਸਾਹਿਬ ਦੇ ਝੰਡੇ ਦੇ ਹੇਠਾਂ, ਉਹਨਾਂ ਚਿਰ ਤੱਕ ਅਸੀਂ ਫਲੀਭੂਤ ਨਹੀਂ ਹੋਵਾਂਗੇ। ਫਲੀਭੂਤ ਹੀ ਤਾਂ ਹੋਵਾਂਗੇ ਜਦੋਂ ਇੱਕ ਹੋ ਜਾਵਾਂਗੇ। ਗੁਰੂ ਨੇ ਤੇ ਸਾਨੂੰ ਇੱਕ ਹੀ ਬਣਾਇਆ। ਤੋਂ ਭਾਈ ਗੁਰਦਾਸ ਜੀ ਕਹਿੰਦੇ ਆ ਗੁਰ ਸਿੱਖੀ ਦੀ ਇਹ ਨਿਸ਼ਾਨੀ, ਸਿੱਖੀ ਦਾ ਪਿਆਰਿਓ ਇਹ ਮੁੱਢਲਾ ਸੁਭਾਅ ਏ, ਨਿਮਰਤਾ ਸਹਿਜ ਸਰਬੱਤ ਦਾ ਭਲਾ। ਪਰ ਜੇ ਕੋਈ ਤੰਗ ਕਰੀ ਜਾਵੇ ਤੇ ਪਾਣੀ ਉਬਾਲਾ ਮਾਰ ਕੇ ਅੱਗ ਨੂੰ ਵੀ ਬੁਝਾਉਂਦਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਮੁੱਢਲੇ ਸੁਭਾਅ ਦੀ ਗੱਲ ਕਰ ਰਹੇ ਨੇ ਕਿ ਖਿਮਾ ਦਾ ਸ਼ਿੰਗਾਰ ਕਰੀਏ, ਖਿਮਾ ਦਾ ਗਹਿਣਾ ਧਾਰਨ ਕਰੀਏ ਤੇ ਗੁਰੂ ਦੇ ਗਿਆਨ ਦਾ ਦੀਵਾ ਬਾਲ ਕੇ ਉਹਦੇ ਚਾਨਣ ਵਿੱਚ ਚੱਲੀਏ ਜੀ।
ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਉ ਘਟ ਘਟ ਪਈਆ।
ਪਰਮਾਤਮਾ ਜਿਹੜਾ ਉਹ ਇਸ ਮਿਲਾਪ ਦੀ ਅਵਸਥਾ ਦੇ ਵਿੱਚ ਫੇਰ ਜੀਵ ਰੂਪੀ ਇਸਤਰੀਆਂ ਨੂੰ ਆਨੰਦ ਦਿੰਦਾ। ਜਿਹੜੇ ਰੱਬ ਨਾਲ ਜੁੜਦੇ ਨੇ ਉਹਨਾਂ ਨੂੰ ਆਤਮਿਕ ਖੇੜਾ ਆਨੰਦ ਦਿੰਦਾ ਹੈ।
ਹਰ 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 ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ।
ਪਰਮਾਤਮਾ ਦਾ ਨਾਮ ਸਾਡੇ ਗਲ ਦਾ ਹਾਰ ਬਣ ਗਿਆ, ਭਾਵ ਸਵਾਸ ਸਵਾਸ ਰੱਬ ਦਾ ਨਾਮ ਚੱਲ ਰਿਹਾ ਅੰਦਰ। ਪਰਮਾਤਮਾ ਦੇ ਨਾਮ ਦਾ ਗਹਿਣਾ ਸਿਰ ਦਾ ਮੋਤੀਚੂਰ ਗਹਿਣਾ ਹੁੰਦਾ, ਸਿਰ ਦਾ ਗਹਿਣਾ। ਪਰਮਾਤਮਾ ਦੇ ਨਾਮ ਨੂੰ ਹੀ ਅਸੀਂ ਆਪਣੇ ਸਿਰ ਦਾ ਮੋਤੀਚੂਰ ਗਹਿਣਾ ਬਣਾਇਆ ਹੈ।
ਹਰ ਹਰ ਸ਼ਰਧਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ।
ਅਸੀਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਦੀ ਮਿਲਾਪ ਦੀ ਸ਼ਰਧਾ ਦੀ ਸੇਜ ਜਿਹੜੀ ਹੈ ਉਹ ਵਿਛਾ ਦਿੱਤੀ ਹੈ। ਉਸ ਸੇਜਾ ਦੇ ਉੱਤੇ ਆਣ ਕੇ ਜਿਹੜਾ ਵਾਹਿਗੁਰੂ ਹੈ, ਜਿਹੜਾ ਪਰਮਾਤਮਾ ਹੈ, ਉਹ ਆਣ ਕੇ ਟਿਕਦਾ ਹੈ, ਉਹ ਆਣ ਕੇ ਬੈਠ ਜਾਂਦਾ ਹੈ। ਇਹ ਜਿਹੜੀ ਸੇਜਾ ਹੈ ਨਾ ਸ਼ਰਧਾ, ਸ਼ਰਧਾ ਸਾਡੇ ਅੰਦਰ ਬਹੁਤ ਹੋਣੀ ਚਾਹੀਦੀ ਹੈ। ਸਾਨੂੰ ਫਿਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਿੱਠਾ ਲੱਗਦਾ, ਉਹ ਸਾਨੂੰ ਚੰਗਾ ਲੱਗਦਾ। ਸਾਨੂੰ ਇਹ ਵੀ ਪਤਾ ਲੱਗਦਾ ਕਿ ਰੱਬ ਹੁਣ ਸਾਨੂੰ ਛੱਡਦਾ ਨਹੀਂ, ਸਾਥੋਂ ਦੂਰ ਨਹੀਂ ਹੁੰਦਾ, ਪਰਮਾਤਮਾ ਸਾਨੂੰ ਬਹੁਤ ਪਿਆਰਾ ਲੱਗਦਾ ਹੈ।
ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ।
ਹੁਣ ਜੇ ਰੱਬ ਕੁਛ ਕਵੇ, ਗੁਰੂ ਕੁਛ ਕਵੇ, ਅਸੀਂ ਕੁਛ ਕਰੀਏ? ਗੁਰੂ ਆਖੇ ਕਿ ਭਾਈ ਤੂੰ ਆਹ ਕਰਮ ਤਿਆਗਣੇ ਨੇ, ਸਿੱਖ ਆਖੇ ਵੀ ਮੈਂ ਤੇ ਕਰਨੇ ਨੇ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਭਾਵੇਂ ਕੋਈ ਜਿੰਨੇ ਮਰਜ਼ੀ ਬਾਹਰੀ ਤੌਰ ਤੇ ਧਾਰਮਿਕ ਸ਼ਿੰਗਾਰ ਕਰ ਲਵੇ, ਜੇ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਪਰਮਾਤਮਾ ਦੀ ਰਜ਼ਾ ਵਿੱਚ ਨਹੀਂ ਚੱਲਦੇ, ਤੇ ਸਾਡੇ ਕੀਤੇ ਹੋਏ ਜਿਹੜੇ ਬਾਹਰਲੇ ਸ਼ਿੰਗਾਰ ਨੇ ਸਿਰਫ ਦਿਖਾਵਾ ਅਤੇ ਫੋਕਟ ਨੇ।
ਕੀਓ ਸ਼ਿੰਗਾਰ ਮਿਲਣ ਕਹਿ ਤਾਈ, ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ।
ਦੇਖੋ ਜੇ ਤੇ ਪਰਮਾਤਮਾ ਦੀ ਰਜ਼ਾ ਵਿੱਚ ਚੱਲੇ ਤੇ ਚੰਗੀ ਗੱਲ ਹੈ, ਗੁਰੂ ਦੇ ਹੁਕਮ ਦੇ ਵਿੱਚ ਚੱਲੇ ਤੇ ਚੰਗੀ ਗੱਲ ਹੈ, ਤੇ ਜੇ ਨਹੀਂ ਚੱਲੇ, ਪਰਮਾਤਮਾ ਸੁਹਾਗਣਾ ਨੂੰ ਤੇ ਗਲੇ ਲਾ ਲੈਂਦਾ ਹੈ, ਪਰ ਜਿਹੜੇ ਸਿਰਫ ਬਾਹਰੀ ਦਿਖਾਵਾ ਤੇ ਕਰਦੇ ਨੇ ਪਰ ਗੁਰੂ ਦਾ ਹੁਕਮ ਨਹੀਂ ਮੰਨਦੇ, ਤਾਂ ਉਹਨਾਂ ਨੂੰ ਮੂੰਹ ਤੇ ਥੁੱਕਾਂ ਪੈਂਦੀਆਂ ਨੇ, ਭਾਵ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਵੇਖੋ ਸ਼ਿੰਗਾਰ ਤੇ ਵੇਸ਼ਵਾ ਵੀ ਕਰਦੀ ਹੈ, ਉਹ ਕਬੂਲ ਥੋੜਾ, ਉਹ ਤੇ ਸੁਹਾਗਣ ਦਾ ਹੀ ਕਬੂਲ ਹੈ ਨਾ। ਸ਼ਿੰਗਾਰ ਦੇ ਨਾਲ ਕਿਰਦਾਰ ਦਾ ਹੋਣਾ ਵੀ ਜ਼ਰੂਰੀ ਹੈ, ਸ਼ਿੰਗਾਰ ਜ਼ਰੂਰੀ ਹੈ, ਧਾਰਮਿਕ ਤੌਰ ਤੇ ਪਰਪੱਕ ਹੋਣਾ ਜ਼ਰੂਰੀ ਹੈ, ਪਰ ਨਾਲ ਮਨ ਦਾ ਪਰਪੱਕ ਹੋਣਾ ਵੀ ਜ਼ਰੂਰੀ ਹੈ। ਸ਼ਿੰਗਾਰ ਉਹੀ ਪ੍ਰਵਾਨ ਹੈ ਜਿੱਥੇ ਅੰਦਰ ਕਿਰਦਾਰ ਵੀ ਹੈ। ਜੇ ਕਿਰਦਾਰ ਨਹੀਂ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਐਸੀਆਂ ਜੀਵ ਰੂਪੀ ਇਸਤਰੀਆਂ ਨੂੰ ਥੁੱਕਾਂ ਪੈਂਦੀਆਂ ਨੇ, ਲਾਹਨਤਾਂ ਪੈਂਦੀਆਂ ਨੇ। ਦੇਖੋ ਅੱਜ ਜੇ ਅਸੀਂ ਗੁਰੂ ਦੇ ਹੁਕਮ 'ਚ ਚੱਲ ਕੇ ਸਾਡੀ ਸ਼ੋਭਾ ਹੁੰਦੀ ਹੈ ਦੁਨੀਆਂ ਦੇ ਵਿੱਚ, ਵਡਿਆਈ ਹੁੰਦੀ ਹੈ, ਪਰ ਜਦੋਂ ਅਸੀਂ ਗੁਰੂ ਦੇ ਹੁਕਮ ਤੋਂ ਪਾਸੇ ਹੋ ਜਾਂਦੇ ਹਾਂ ਤਾਂ ਲਾਹਨਤਾਂ ਵੀ ਤਾਂ ਪੈਂਦੀਆਂ ਨੇ ਨਾ। ਅਸੀਂ ਵੀ ਤਾਂ ਵੇਖਣਾ ਨਾ ਕਿ ਭਾਈ ਸ਼ੋਭਾ ਲੈਣੀ ਹੈ ਤੇ ਗੁਰੂ ਦੇ ਹੁਕਮ ਨੂੰ ਮੰਨੀਏ, ਗੁਰੂ ਦੇ ਹੁਕਮ ਦੇ ਵਿੱਚ ਚੱਲੀਏ ਜੀ।
ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੈ ਤੇਰੇ ਵਸ ਪਈਆ।
ਹੇ ਵਾਹਿਗੁਰੂ, ਤੂੰ ਧਰਤੀ ਦਾ ਮਾਲਕ ਹੈ, ਤੂੰ ਅਪਹੁੰਚ ਹੈ, ਅਸੀਂ ਤੇਰੀਆਂ ਦਾਸੀਆਂ ਹਾਂ। ਇਹ ਹੁਣ ਬੇਨਤੀ ਹੈ, ਬੇਨਤੀ ਅਰਦਾਸ ਜੋਦੜੀ ਹਮੇਸ਼ਾ ਹੀ ਸਿੱਖ ਨੇ ਕਰਦੇ ਰਹਿਣਾ, ਅਰਦਾਸ ਦਾ ਪੱਲਾ ਕਦੀ ਵੀ ਸਿੱਖ ਨੇ ਨਹੀਂ ਛੱਡਣਾ, ਸਵਾਸ ਸਵਾਸ ਅਰਦਾਸ ਕਰਨੀ ਹੈ। ਹੇ ਵਾਹਿਗੁਰੂ, ਅਸੀਂ ਤੇਰੀਆਂ ਦਾਸੀਆਂ ਹਾਂ, ਤੂੰ ਧਰਤੀ ਦਾ ਮਾਲਕ ਹੈ, ਸਾਨੂੰ ਆਪਣੇ ਨਾਲ ਜੋੜ, ਅਸੀਂ ਤੇਰੇ ਵਸ ਹਾਂ, ਸਾਡੀ ਕੀ ਪਾਇਆ ਦੱਸੋ। ਬੰਦਾ ਕੋਈ ਆਖੇ ਵੀ ਮੈਂ ਆਹ ਕਰ ਦੇਵਾਂਗਾ, ਸਾਡੇ ਹੱਥ ਤੇ ਕੁਛ ਵੀ ਨਹੀਂ, ਰੱਬ ਦੇ ਹੱਥ ਹੈ। ਹੇ ਅਕਾਲ ਪੁਰਖ, ਤੂੰ ਧਰਤੀ ਦਾ ਮਾਲਕ ਹੈ, ਅਸੀਂ ਤੇਰੀਆਂ ਦਾਸੀਆਂ, ਤੇਰੇ ਅੱਗੇ ਬੇਨਤੀ ਕਰਦੀਆਂ, ਜੋਦੜੀ ਕਰਦੀਆਂ ਹਾਂ ਕਿ ਹੇ ਸਾਈਂ, ਸਾਨੂੰ ਆਪਣੇ ਵਸ ਰੱਖੋ ਜੀ।
ਦਇਆ ਦੀਨ ਕਰੋ ਰੱਖ ਲੇਵੋ, ਨਾਨਕ ਹਰ ਗੁਰ ਸ਼ਰਨ ਸਮਈਆ।
ਹੇ ਵਾਹਿਗੁਰੂ, ਸਾਡੇ ਦੀਨਾਂ ਤੇ ਗਰੀਬਾਂ ਤੇ ਦਇਆ ਕਰੋ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋ, ਸਾਨੂੰ ਗੁਰੂ ਦੇ ਵਿੱਚ ਸਮਾਈ ਰੱਖੋ, ਗੁਰੂ ਦੇ ਚਰਨਾਂ ਵਿੱਚ। ਇਹ ਅਰਦਾਸ ਹੈ ਅਖੀਰ ਤੇ, ਜੇ ਅਸੀਂ ਸੁਹਾਗਣਾ ਬਣਨਾ ਹੈ, ਪਰਮਾਤਮਾ ਦੇ ਨਾਲ ਜੁੜਨਾ ਹੈ, ਇਹ ਅਰਦਾਸ ਬੇਨਤੀ ਹਮੇਸ਼ਾ ਕਰਨੀ ਹੈ ਕਿ ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਸਮਾਈ ਰੱਖ, ਸਾਨੂੰ ਗੁਰੂ ਦੇ ਚਰਨਾਂ ਦੇ ਨਾਲ ਹਮੇਸ਼ਾ ਜੋੜੀ ਰੱਖ। ਕੋਈ ਵੀ ਪਲ ਇਹੋ ਜਿਹਾ ਨਾ ਆਵੇ ਅਸੀਂ ਗੁਰੂ ਤੋਂ ਟੁੱਟ ਜਾਈਏ, ਗੁਰੂ ਗ੍ਰੰਥ ਤੋਂ ਤੇ ਗੁਰੂ ਪੰਥ ਤੋਂ। ਅਸੀਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਹਮੇਸ਼ਾ ਹੀ ਜੁੜੇ ਰਹੀਏ। ਇਹ ਉਪਦੇਸ਼ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਕੀਤਾ ਹੈ। ਸਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਗੁਰੂ ਕੇ ਬਚਨ ਹਿਰਦੇ ਦੇ ਵਿੱਚ ਵਸਣ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋਈਆਂ ਨੇ, ਅਨੇਕਾਂ ਹੀ ਗਲਤੀਆਂ ਹੋਈਆਂ ਨੇ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੈ ਤੇਰੇ ਵਸ ਪਈਆ, ਦਇਆ ਦੀਨ ਕਰੋ ਰੱਖ ਲਿਓ, ਨਾਨਕ ਹਰ ਗੁਰ ਸ਼ਰਨ ਸਮਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।